ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 41 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਹੈ ਬੇਇਤਕਾਦ ਬਨੀ ਇਸਰਾਇਲ, ਤੇ ਗਿਣਤੀ ਦੀ ਕਿਤਾਬ ਬਾਬ ਨੰਬਰ 13 ਤੇ 14 ਤੇ ਮੁਸ਼ਤਮਿਲ ਸੀ। ਅੱਜ ਦੇ ਪ੍ਰੋਗਰਾਮ 'ਚ ਅਸੀਂ ਇਸੇ ਬਾਬ ਦੇ ਅਗਲੇ ਹਿੱਸੇ ਤੇ ਗੌਰ ਖੋਸ ਕਰਾਂਗੇ। ਸਮਿਨ, ਜਦੋਂ ਬਨੀ ਇਸਰਾਇਲ ਵਿੱਚੋਂ ਚੁਣੇ ਹੋਏ ਲੋਕ ਕਨਾਨ ਦੀ ਸਰਜ਼ਮੀਨ ਤੋਂ ਹੋ ਕੇ ਵਾਪਸ ਆਏ ਤੇ ਕਾਲਬ ਨੇ ਮੂਸਾ ਦੇ ਸਾਹਮਣੇ ਲੋਕਾਂ ਨੂੰ ਚੁੱਪ ਕਰਾਇਆ ਤੇ ਆਖਿਆ ਕਿ ਚਲੋ ਇਕਦਮ ਜਾ ਕੇ ਉਹਦੇ ਤੇ ਕਬਜ਼ਾ ਕਰ ਲਈਏ ਕਿਉਂਕਿ ਅਸੀਂ ਇਸ ਕਾਬਿਲ ਹੈ ਵਾਂ ਕਿ ਉਹਦੇ ਤੇ ਤਸਰਫ ਕਰ ਲਈਏ। ਲੇਕਿਨ ਜੋ ਹੋਰ ਆਦਮੀ ਉਹਦੇ ਨਾਲ ਗਏ ਸਨ ਉਹ ਆਖਣ ਲੱਗੇ ਕਿ ਅਸੀਂ ਇਸ ਕਾਬਿਲ ਨਹੀਂ ਹਾਂ ਕਿ ਉਹਨਾਂ ਲੋਕਾਂ ਤੇ ਹਮਲਾ ਕਰੀਏ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਜ਼ੋਰਾਵਰ ਨੇ। ਉਹਨਾਂ ਆਦਮੀਆਂ ਨੇ ਬਨੀ ਇਸਰਾਇਲ ਨੂੰ ਉਸ ਮੁਲਕ ਬਾਰੇ ਜਿਹਨੂੰ ਉਹ ਵੇਖ ਕੇ ਆਏ ਸਨ ਬੁਰੀ ਖਬਰ ਦਿੱਤੀ ਤੇ ਆਖਿਆ ਕਿ ਉਹ ਮੁਲਕ ਜਿਸ ਦਾ ਹਾਲ ਦਰਿਆਫਤ ਕਰਨ ਨੂੰ ਅਸੀਂ ਉਸ ਵਿੱਚ ਗਏ ਸਾਂ ਇੱਕ ਐਸਾ ਮੁਲਕ ਏ ਜਿਹੜਾ ਆਪਣੇ ਬਸ਼ਿੰਦਿਆਂ ਨੂੰ ਖਾ ਜਾਂਦਾ ਹੈ ਤੇ ਉੱਥੇ ਜਿੰਨੇ ਆਦਮੀ ਨੇ ਉਹ ਸਾਰੇ ਕਦਾਵਰ ਨੇ ਤੇ ਅਸਾਂ ਉੱਥੇ ਬਨੀ ਅਨਾਕ ਨੂੰ ਵੀ ਵੇਖਿਆ ਜੋ ਜੱਬਾਰ ਵਿੱਚੋਂ ਨੇ ਤੇ ਜੱਬਾਰਾਂ ਦੀਆਂ ਨਸਲਾਂ ਵਿੱਚੋਂ ਨੇ ਤੇ ਅਸੀਂ ਉਹਨਾਂ ਦੇ ਸਾਹਮਣੇ ਇੰਝ ਸਾਂ ਜਿਵੇਂ ਟਿੱਡੇ ਹੁੰਦੇ ਹਾਂ ਤੇ ਇੰਝ ਹੀ ਅਸੀਂ ਉਹਨਾਂ ਦੀ ਨਿਗਾਹ ਵਿੱਚ ਵੀ ਸਾਂ। ਗਿਣਤੀ ਬਾਬ 13 ਆਇਤ ਨੰਬਰ 30 ਤੋਂ 33 ਤੱਕ। ਉਦੋਂ ਸਾਰੀ ਜਮਾਤ ਜ਼ੋਰ ਜ਼ੋਰ ਨਾਲ ਚੀਖਣ ਲੱਗੀ ਤੇ ਉਹ ਲੋਕ ਉਸ ਰਾਤ ਰੋਏ ਤੇ ਕੁੱਲ ਬਨੀ ਇਸਰਾਇਲ ਦੀ ਜਮਾਤ ਮੂਸਾ ਤੇ ਹਾਰੂਨ ਦੀ ਸ਼ਿਕਾਇਤ ਕਰਨ ਲੱਗੇ ਤੇ ਸਾਰੀ ਜਮਾਤ ਉਹਨਾਂ ਨੂੰ ਆਖਣ ਲੱਗੀ, ਹਾਏ ਕਾਸ਼ ਅਸੀਂ ਮਿਸਰ ਹਿੱਚ ਵੀ ਮਰ ਜਾਂਦੇ ਜਾਂ ਕਾਸ਼ ਇਸ ਬੀਆਬਾਨ ਵਿੱਚ ਹੀ ਮਰਦੇ। ਖੁਦਾਵੰਦ ਕਿਉਂ ਸਾਨੂੰ ਇਸ ਮੁਲਕ ਵਿੱਚ ਲੈ ਜਾ ਕੇ ਤਲਵਾਰ ਦੇ ਨਾਲ ਕਤਲ ਕਰਾਉਣਾ ਚਾਹੁੰਦਾ ਏ? ਫਿਰ ਤੇ ਸਾਡੀਆਂ ਬੀਵੀਆਂ ਤੇ ਬਾਲ ਬੱਚੇ ਲੁੱਟ ਦਾ ਮਾਲ ਬਣ ਜਾਣਗੇ ਤੇ ਸਾਡੇ ਲਈ ਬਿਹਤਰ ਨਾ ਹੋਵੇਗਾ ਕਿ ਅਸੀਂ ਮਿਸਰ ਨੂੰ ਵਾਪਸ ਚਲੇ ਜਾਈਏ? ਫਿਰ ਉਹ ਆਪਸ ਵਿੱਚ ਕਹਿਣ ਲੱਗੇ, ਆਓ ਅਸੀਂ ਕਿਸੇ ਹੋਰ ਨੂੰ ਆਪਣਾ ਸਰਦਾਰ ਬਣਾ ਲਈਏ ਤੇ ਮਿਸਰ ਨੂੰ ਵਾਪਸ ਚਲੀਏ। ਉਦੋਂ ਮੂਸਾ ਤੇ ਹਾਰੂਨ ਬਨੀ ਇਸਰਾਇਲ ਦੀ ਸਾਰੀ ਜਮਾਤ ਦੇ ਸਾਹਮਣੇ ਉਂਦੇ ਮੂੰਹ ਹੋ ਗਏ ਤੇ ਨੂਨ ਦਾ ਬੇਟਾ ਯਸ਼ਵਾ ਤੇ ਯਫੀਆ ਦਾ ਬੇਟਾ ਕਾਲਬ, ਜੋ ਉਸ ਮੁਲਕ ਦਾ ਹਾਲ ਦਰਿਆਫਤ ਕਰਨ ਵਾਲਿਆਂ ਵਿੱਚੋਂ ਸਨ, ਆਪਣੇ ਆਪਣੇ ਕੱਪੜੇ ਪਹਾੜ ਕੇ ਬਨੀ ਇਸਰਾਇਲ ਦੀ ਸਾਰੀ ਜਮਾਤ ਨੂੰ ਆਖਣ ਲੱਗੇ, ਉਹ ਮੁਲਕ ਜਿਸ ਦਾ ਹਾਲ ਦਰਿਆਫਤ ਕਰਨ ਨੂੰ ਅਸੀਂ ਉਸ ਵਿੱਚੋਂ ਲੰਘੇ ਨਹਾਇਤ ਚੰਗਾ ਮੁਲਕ ਏ। ਜੇ ਖੁਦਾ ਸਾਡੇ ਤੋਂ ਰਾਜ਼ੀ ਰਵੇ ਤੇ ਉਹ ਸਾਨੂੰ ਉਸ ਮੁਲਕ ਵਿੱਚ ਪਹੁੰਚਾਏਗਾ ਤੇ ਉਹੀ ਮੁਲਕ ਜਿਸ ਵਿੱਚ ਦੁੱਧ ਤੇ ਸ਼ਹਿਦ ਬਹਿੰਦਾ ਏ ਸਾਨੂੰ ਦੇਵੇਗਾ। ਬਸ ਇੰਨਾ ਹੋਵੇ ਕਿ ਤੁਸੀਂ ਖੁਦਾ ਤੋਂ ਬਗਾਵਤ ਨਾ ਕਰੋ ਤੇ ਨਾ ਉਸ ਮੁਲਕ ਦੇ ਲੋਕਾਂ ਤੋਂ ਡਰੋ। ਉਹ ਤੇ ਸਾਡੀ ਖੁਰਾਕ ਨੇ, ਉਹਨਾਂ ਦੀ ਪਨਾਹ ਉਹਨਾਂ ਦੇ ਸਿਰ ਤੇ ਵਸਣ ਜਾਣ ਡਈ ਏ ਤੇ ਸਾਡੇ ਨਾਲ ਖੁਦਾਵੰਦ ਏ, ਸੋ ਉਹਨਾਂ ਦਾ ਖੌਫ ਨਾ ਕਰੋ। ਉਦੋਂ ਸਾਰੀ ਜਮਾਤ ਬੋਲ ਉੱਠੀ ਕਿ ਉਹਨਾਂ ਨੂੰ ਸੰਸਾਰ ਕਰੋ। ਉਸ ਵੇਲੇ ਖੈਮੇ ਇਜਤਮਾ ਵਿੱਚ ਸਾਰੇ ਬਨੀ ਇਸਰਾਇਲ ਦੇ ਸਾਹਮਣੇ ਖੁਦਾਵੰਦ ਦਾ ਜਲਾਲ ਨੁਮਾਇਆ ਹੋਇਆ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਇਹ ਲੋਕ ਕਦੋਂ ਤੱਕ ਮੇਰੀ ਤੋਹੀਨ ਕਰਦੇ ਰਹਿਣਗੇ ਤੇ ਬਾਵਜੂਦ ਇਹਨਾਂ ਸਾਰੇ ਮੌਜਜ਼ਾਂ ਦੇ ਜੋ ਮੈਂ ਇਹਨਾਂ ਦੇ ਦਰਮਿਆਨ ਕੀਤੇ ਨੇ, ਕਦੋਂ ਤੱਕ ਇਹ ਮੇਰੇ ਤੇ ਈਮਾਨ ਨਾ ਲਿਆਵਣਗੇ? ਗਿਣਤੀ ਬਾਬ 14 ਪਹਿਲੀਆਂ 11 ਆਇਤਾਂ। ਜ਼ਰਾ ਸੋਚੋ ਕਿ ਤੁਸੀਂ ਸੁਣਿਆ ਕਿ ਬਨੀ ਇਸਰਾਇਲ ਖੁਦਾ ਦੇ ਖਿਲਾਫ ਕਿਵੇਂ ਬੁੜਬੁੜਾਏ ਤੇ ਉਹਨਾਂ ਨੇ ਉਹਦੀ ਨਾ ਫਰਮਾਨੀ ਕੀਤੀ? ਕੀ ਤੁਸੀਂ ਉਹਨਾਂ ਦੀ ਬੇਇਤਕਾਦੀ ਤੇ ਨਜ਼ਰ ਕੀਤੀ? ਕੀ ਤੁਸੀਂ ਗੌਰ ਕੀਤਾ ਕਿ ਬਨੀ ਇਸਰਾਇਲ ਨੇ ਕਿਸ ਤਰ੍ਹਾਂ ਖੁਦਾ ਦੇ ਨਾਲ ਬੇਵਫਾਈ ਕੀਤੀ ਤੇ ਵਾਦਾ ਖਿਲਾਫੀ ਦਾ ਇਲਜ਼ਾਮ ਲਾਇਆ? ਬਨੀ ਇਸਰਾਇਲ ਨੇ ਉਸ ਰੋਜ਼ ਬਹੁਤ ਵੱਡਾ ਗੁਨਾਹ ਕੀਤਾ ਕਿਉਂਕਿ ਉਹਨਾਂ ਨੇ ਖੁਦਾ ਦੇ ਵਾਅਦੇ ਦਾ ਯਕੀਨ ਨਾ ਕੀਤਾ ਤੇ ਉਹਨਾਂ ਨੂੰ ਕਨਾਨ ਦਾ ਮੁਲਕ ਦੇਵੇਗਾ ਜੋ ਖੁਦਾ ਨੇ ਇਬਰਾਹਿਮ, ਇਜ਼ਹਾਕ, ਯਾਕੂਬ, ਯੂਸਫ ਤੇ ਮੂਸਾ ਦੇ ਨਾਲ ਕੀਤਾ ਸੀ। ਉਹ ਲੋਕ ਬਿਲਕੁਲ ਅੱਜਕੱਲ ਦੀ ਆਵਾਮ ਦੀ ਤਰ੍ਹਾਂ ਹੋ ਗਏ ਜਿਹੜੇ ਖੁਦਾ ਤੇ ਈਮਾਨ ਲਿਆਏ ਤੇ ਨਬੀਆਂ ਤੇ ਈਮਾਨ ਲਿਆਏ, ਹਾਲਾਂਕਿ ਉਹ ਹਕੀਕਤ ਵਿੱਚ ਨਾ ਖੁਦਾ ਤੇ ਈਮਾਨ ਲਿਆਏ ਤੇ ਨਾ ਹੀ ਨਬੀਆਂ ਤੇ, ਕਿਉਂਕਿ ਉਹ ਉਹਨਾਂ ਵਾਅਦਿਆਂ ਤੇ ਈਮਾਨ ਨਹੀਂ ਲਿਆਏ ਜੋ ਖੁਦਾ ਨੇ ਆਪਣੇ ਨਬੀਆਂ ਦੀ ਮਾਰਫਤ ਆਪਣੇ ਕਲਾਮ ਵਿੱਚ ਕੀਤੇ ਨੇ। ਬੇਤਕਾਦੀ ਖੁਦਾ ਦੀ ਨਿਗਾਹ ਵਿੱਚ ਖਤਰਨਾਕ ਤੇ ਮੋਹਲਿਕ ਗੁਨਾਏ, ਇਹੀ ਬਿਆਨ ਕਾਫੀ ਏ। ਹੁਣ ਆਓ ਕਹਾਣੀ ਨੂੰ ਅੱਗੇ ਤੋਰਨੇ ਆ। ਉਦੋਂ ਖੁਦਾ ਨੇ ਮੂਸਾ ਤੇ ਹਾਰੂਨ ਨੂੰ ਆਖਿਆ, ਮੈਂ ਕਦੋਂ ਤੱਕ ਇਸ ਖਬੀਸ ਗਰੋਹ ਦੀ ਜੋ ਮੇਰੀ ਸ਼ਿਕਾਇਤ ਕਰਦੀ ਰਹਿੰਦੀ ਏ ਬਰਦਾਸ਼ਤ ਕਰਾਂ? ਬਨੀ ਇਸਰਾਇਲ ਜੋ ਮੇਰੇ ਬਰਖਿਲਾਫ਼ ਸ਼ਿਕਾਇਤਾਂ ਕਰਦੇ ਰਹਿੰਦੇ ਨੇ, ਮੈਂ ਉਹ ਸਭ ਸ਼ਿਕਾਇਤਾਂ ਸੁਣੀਆਂ ਨੇ। ਸੋ ਤੂੰ ਉਹਨਾਂ ਨੂੰ ਕਹਿ ਦੇ ਕਿ ਖੁਦਾਵੰਦ ਕਹਿੰਦਾ ਏ, ਮੈਨੂੰ ਆਪਣੀ ਹਯਾਤ ਦੀ ਕਸਮ ਏ ਕਿ ਜਿਵੇਂ ਤੁਸੀਂ ਮੇਰੇ ਸਾਹਮਣੇ ਆਖਿਆ, ਮੈਂ ਤੁਹਾਡੇ ਨਾਲ ਜ਼ਰੂਰ ਉਂਝ ਹੀ ਕਰਾਂਗਾ। ਤੁਹਾਡੀਆਂ ਲਾਸ਼ਾਂ ਇਸੇ ਬੀਆਬਾਨ ਵਿੱਚ ਪਈਆਂ ਰਹਿਣਗੀਆਂ ਅਤੇ ਤੁਹਾਡੀ ਸਾਰੀ ਤਾਦਾਦ ਵਿੱਚੋਂ, ਯਾਨੀ 20 ਸਾਲ ਤੋਂ ਜ਼ਿਆਦਾ ਤੋਂ ਲੈ ਕੇ ਉੱਤੇ ਉੱਤੇ ਦੀ ਉਮਰ ਦੇ ਤੁਸੀਂ ਸਾਰੇ ਜਿੰਨੇ ਗਿਣੇ ਗਏ ਹੋ ਮੇਰੇ 'ਤੇ ਸ਼ਿਕਾਇਤ ਕਰਦੇ ਰਹੇ, ਉਹਨਾਂ ਵਿੱਚੋਂ ਕੋਈ ਵੀ ਉਸ ਮੁਲਕ ਵਿੱਚ ਜਿਸ ਦੀ ਬਾਬਤ ਮੈਂ ਕਸਮ ਖਾਧੀ ਸੀ ਕਿ ਤੁਹਾਨੂੰ ਉਹਦੇ ਵਿੱਚ ਵਸਾਵਾਂਗਾ, ਜਾਨ ਨਾ ਪਾਏਗਾ। ਸੋ ਯਫੀਆ ਦੇ ਬੇਟੇ ਕਾਲਬ ਅਤੇ ਨੂਨ ਦੇ ਬੇਟੇ ਯਸ਼ੂਆ ਦੇ ਅਤੇ ਤੁਹਾਡੇ ਬਾਲ ਬੱਚੇ ਜਿਨ੍ਹਾਂ ਦੀ ਬਾਬਤ ਤੁਸੀਂ ਇਹ ਆਖਿਆ ਸੀ ਕਿ ਉਹ ਲੂਟ ਦਾ ਮਾਲ ਠਹਿਰਨਗੇ, ਉਹਨਾਂ ਨੂੰ ਮੈਂ ਉੱਥੇ ਪਹੁੰਚਾਵਾਂਗਾ ਜਿਸ ਮੁਲਕ ਨੂੰ ਤੁਸਾਂ ਹਕੀਰ ਜਾਣਿਆ, ਉਹ ਇਸ ਦੀ ਹਕੀਕਤ ਪਹਿਚਾਨਣਗੇ ਅਤੇ ਤੁਹਾਡਾ ਇਹ ਹਾਲ ਹੋਵੇਗਾ ਕਿ ਤੁਹਾਡੀਆਂ ਲਾਸ਼ਾਂ ਇਸੇ ਬੀਆਬਾਨ ਵਿੱਚ ਪਈਆਂ ਰਹਿਣਗੀਆਂ। ਮੈਂ ਖੁਦਾਵੰਦ ਇਹ ਕਹਿ ਚੁੱਕਿਆ ਵਾਂ ਅਤੇ ਮੈਂ ਇਸ ਪੂਰੀ ਖਬੀਸ ਗਰੋਹ ਤੋਂ ਜੋ ਮੇਰੀ ਮੁਖਾਲਫਤ ਅਤੇ ਮੁਤਫਿਕ ਨੇ, ਕਤਈ ਐਸਾ ਹੀ ਕਰਾਂਗਾ। ਇਹਨਾਂ ਦਾ ਖਾਤਮਾ ਇਸੇ ਬੀਆਬਾਨ ਵਿੱਚ ਹੋਵੇਗਾ ਅਤੇ ਉਹ ਇੱਥੇ ਹੀ ਮਰਨਗੇ। ਅਤੇ ਜਿਨ੍ਹਾਂ ਆਦਮੀਆਂ ਨੂੰ ਮੂਸਾ ਨੇ ਮੁਲਕ ਦਾ ਹਾਲ ਦਰਿਆਫਤ ਕਰਨ ਨੂੰ ਭੇਜਿਆ ਸੀ, ਉਹਨਾਂ ਨੇ ਲੌਟ ਕੇ ਇਸ ਮੁਲਕ ਦੀ ਬੁਰੀ ਖਬਰ ਸੁਣਾਈ ਸੀ, ਜਿਸ ਤੋਂ ਸਾਰੀ ਜਮਾਤ ਮੂਸਾ 'ਤੇ ਕੁੜਕੁੜਾਉਣ ਲੱਗੀ। ਸੋ ਆਦਮੀ ਜਿਨ੍ਹਾਂ ਨੇ ਮੁਲਕ ਦੀ ਬੁਰੀ ਖਬਰ ਦਿੱਤੀ ਸੀ, ਖੁਦਾਵੰਦ ਦੇ ਸਾਹਮਣੇ ਵਬਾ ਨਾਲ ਮਰ ਗਏ। ਪਰ ਜੋ ਆਦਮੀ ਉਸ ਮੁਲਕ ਦਾ ਹਾਲ ਅਹਿਵਾਲ ਦਰਿਆਫਤ ਕਰਨ ਗਏ ਸਨ, ਉਹਨਾਂ ਵਿੱਚੋਂ ਨੂਨ ਦਾ ਬੇਟਾ ਯਸ਼ਵਾ ਅਤੇ ਯਫੀਆ ਦਾ ਬੇਟਾ ਕਾਲਬ ਦੋਵੇਂ ਬੱਚੇ ਰਹੇ, ਕਿਉਂਕਿ ਉਹਨਾਂ ਨੇ ਖੁਦਾ ਦੀਆਂ ਗੱਲਾਂ ਨੂੰ ਮੰਨ ਲਿੱਤਾ ਸੀ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਨੀ ਇਸਰਾਇਲ ਨੇ ਕਿਸ ਤਰ੍ਹਾਂ ਖੁਦਾ ਦੀ ਨਾਫਰਮਾਨੀ ਕੀਤੀ ਅਤੇ ਉਹਦੇ 'ਤੇ ਈਮਾਨ ਨਾ ਲਿਆਏ, ਹਾਲਾਂਕਿ ਉਹਨੇ ਉਹਨਾਂ ਨੂੰ ਫਿਰਾਉਣ ਦੇ ਹੱਥੋਂ ਛੁਡਾਇਆ ਸੀ, ਉਹਨਾਂ ਨੂੰ ਵਾਅਦਾ ਕੀਤੇ ਹੋਏ ਮੁਲਕ ਯਾਨੀ ਕਿਨਾਨ ਦੀ ਸਰਹੱਦ ਤੱਕ ਪਹੁੰਚਾ ਦਿੱਤਾ ਸੀ। ਜਿਨ੍ਹਾਂ ਲੋਕਾਂ ਨੇ ਖੁਦਾ ਦੇ ਕਲਾਮ ਦਾ ਯਕੀਨ ਨਾ ਕੀਤਾ, ਖੁਦਾ ਨੇ ਉਹਨਾਂ ਦਾ ਕੀ ਕੀਤਾ? ਉਹਨੇ ਉਹਨਾਂ ਨੂੰ ਸਜ਼ਾ ਦਿੱਤੀ ਅਤੇ ਉਹ ਬੀਆਬਾਨ ਵਿੱਚ ਹੀ ਮਰ ਗਏ। ਇਸਰਾਇਲੀਆਂ ਦੀ ਇਹ ਜਮਾਤ ਮੁਲਕੇ ਕਿਨਾਨ ਵਿੱਚ ਕਿਉਂ ਦਾਖਲ ਨਾ ਹੋ ਸਕੀ? ਇਸ ਲਈ ਕਿ ਉਹਨਾਂ ਨੇ ਖੁਦਾ ਦੇ ਕਲਾਮ ਦਾ ਯਕੀਨ ਨਾ ਕੀਤਾ। ਮੇਰੇ ਅਜ਼ੀਜ਼ੋ, ਖੁਦਾ ਦੇ ਕਲਾਮ 'ਤੇ ਈਮਾਨ ਲਿਆਉਣ ਤੋਂ ਇਨਕਾਰ ਕਰਨਾ ਬੜੀ ਖਤਰਨਾਕ ਹਿਕਮਤ ਅਮਲੀ ਏ। ਖੁਦਾ ਦਾ ਇਨਕਾਰ ਕਰੋਗੇ ਤਾਂ ਜ਼ਰੂਰ ਸਜ਼ਾ ਪਾਓਗੇ। ਜੋ ਕੋਈ ਖੁਦਾ ਦਾ ਕਲਾਮ ਸੁਣਦਾ ਅਤੇ ਉਹਦੀ ਕਦਰ ਨਹੀਂ ਕਰਦਾ ਬਲਕਿ ਹਕਾਰਤ ਕਰਦਾ ਅਤੇ ਖੁਦਾ ਨੇ ਆਪਣੇ ਕਲਾਮ ਵਿੱਚ ਜੋ ਹੁਕਮ ਦਿੱਤੇ ਨੇ ਉਹਨਾਂ ਦੀ ਮੁਖਾਲਫਤ ਵਿੱਚ ਚੱਲਦਾ ਹੈ ਅਤੇ ਉਹ ਖੁਦਾ ਦੀ ਸੱਚਾਈ ਦਾ ਇਕਰਾਰ ਨਹੀਂ ਕਰਦਾ ਬਲਕਿ ਉਹ ਉਹਨੂੰ ਝੂਠਾ ਕਹਿੰਦਾ ਅਤੇ ਖੁਦਾ ਦੀ ਅਬਦੀ ਬਾਦਸ਼ਾਹੀ ਵਿੱਚ ਉਹਦਾ ਕੋਈ ਹਿੱਸਾ ਨਹੀਂ ਹੈ। ਖੁਦਾ ਹਰਗਿਜ਼ ਇਹ ਨਹੀਂ ਚਾਹੁੰਦਾ ਕਿ ਕੋਈ ਬੇਈਮਾਨੀ ਵਿੱਚ ਹਲਾਕ ਹੋਵੇ। ਖੁਦਾ ਇਹ ਚਾਹੁੰਦਾ ਕਿ ਹਰ ਸ਼ਖਸ ਉਸਦੀ ਖੁਸ਼ਖਬਰੀ ਨੂੰ ਕਬੂਲ ਕਰੇ, ਜੋ ਖੁਸ਼ਖਬਰੀ ਉਹਨੇ ਉਸ ਨਿਜਾਤ ਦੀ ਰਾਹ ਦੀ ਬਾਬਤ ਦਿੱਤੀ ਏ ਜਿਹਨੂੰ ਉਹਨੇ ਖੁਦ ਤਿਆਰ ਕੀਤਾ ਏ। ਲੇਕਿਨ ਹਰ ਇੱਕ ਵਾਸਤੇ ਜ਼ਰੂਰੀ ਏ ਕਿ ਉਹ ਪਹਿਲੇ ਆਪਣਾ ਫੈਸਲਾ ਖੁਦ ਕਰੇ। ਜੋ ਕੋਈ ਖੁਦਾ ਦੇ ਕਲਾਮ 'ਤੇ ਈਮਾਨ ਨਾ ਲਿਆਏਗਾ ਉਹ ਹਲਾਕ ਹੋ ਜਾਏਗਾ। ਖੁਦਾ ਦੇ ਨਬੀਆਂ ਦੀ ਮਾਰਫਤ ਆਉਣ ਵਾਲੇ ਰੂਹ ਕੁਦਸ ਦੀ ਤੰਬੀਹ ਸੁਣੋ। ਜੇ ਅੱਜ ਤੁਸੀਂ ਉਹਦੀ ਆਵਾਜ਼ ਸੁਣੋ ਤੇ ਆਪਣੇ ਦਿਲਾਂ ਨੂੰ ਸਖ਼ਤ ਨਾ ਕਰੋ, ਜਿਸ ਤਰ੍ਹਾਂ ਗੁੱਸਾ ਦਿਲਾਨ ਦੇ ਵੇਲੇ ਆਜ਼ਮਾਇਸ਼ ਦੇ ਦਿਨ ਜੰਗਲ ਵਿੱਚ ਕੀਤਾ ਸੀ। ਇਹ ਭਰਾਵੋ, ਖਬਰਦਾਰ ਤੁਹਾਡੇ ਵਿੱਚੋਂ ਕਿਸੇ ਦਾ ਐਸਾ ਬੁਰਾ ਤੇ ਬੇਈਮਾਨ ਦਿਲ ਨਾ ਹੋਵੇ ਕਿ ਜਿਹੜਾ ਜ਼ਿੰਦਾ ਈਮਾਨ ਕਿ ਜਿਹੜਾ ਜ਼ਿੰਦਾ ਖੁਦਾ ਕੋਲੋਂ ਫਿਰ ਜਾਵੇ। ਇਬਰਾਨੀਓ ਬਾਬ 3 ਆਇਤ ਨੰਬਰ 7 ਤੇ 8 ਤੇ ਜ਼ਬੂਰ 95 ਤੇ ਆਇਤ ਨੰਬਰ 7 ਤੋਂ 11। ਮੁਜ਼ਜ਼ ਆਮੀਨ, ਤੁਹਾਡਾ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੀ ਦਫ਼ਾ ਅਸੀਂ ਵੇਖਾਂਗੇ ਕਿ ਜਿਨ੍ਹਾਂ ਲੋਕਾਂ ਨੇ ਖੁਦਾ ਦੀਆਂ ਗੱਲਾਂ ਨੂੰ ਨਾ ਮੰਨਿਆ ਬਲਕਿ ਖੁਦਾ ਦਾ ਇਨਕਾਰ ਕੀਤਾ ਉਹ ਉੱਥੇ ਹੀ ਬੀਆਬਾਨ ਵਿੱਚ ਮਰ ਗਏ ਜਿਵੇਂ ਖੁਦਾ ਦਾ ਫਰਮਾਨ ਸੀ। ਖੁਦਾ ਤੁਹਾਨੂੰ ਬਰਕਤ ਦੇਵੇ। ਖੁਦਾ ਦੇ ਕਲਾਮ ਦੀ ਆਇਤ ਜ਼ਿਹਨ ਵਿੱਚ ਰੱਖੋ ਜਿਹੜੀ ਖਬਰਦਾਰ ਕਰਨ ਦਾ ਪੈਗਾਮ ਦਿੰਦੀ ਏ। ਇਹ ਭਰਾਵੋ, ਖਬਰਦਾਰ ਤੁਹਾਡੇ ਵਿੱਚੋਂ ਕਿਸੇ ਦਾ ਐਸਾ ਬੁਰਾ ਤੇ ਬੇਈਮਾਨ ਦਿਲ ਨਾ ਹੋਵੇ ਜੋ ਜ਼ਿੰਦਾ ਖੁਦਾ ਕੋਲੋਂ ਫਿਰ ਜਾਵੇ। ਇਬਰਾਨੀਓ ਬਾਬ 3 ਆਇਤ ਨੰਬਰ 12। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3 43 110 यानी 0341 3 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।